ਵਾਹਿਗੁਰੂ ਸਾਹਿਬ ਜੀ ਗੁਰਪੂਰਾ ਦਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੇ ਬਾਰੇ ਆਪ ਜੀ ਵਿਚਾਰਾਂ ਸ਼੍ਰਵਣ ਕਰ ਰਹੇ ਹੋ। ਆਓ ਅੱਜ ਦੇ ਲੜੀ ਆਰੰਭ ਕਰਨ ਤੋਂ ਪਹਿਲਾਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰਦੇ ਹੋਏ ਅਰਦਾਸ ਕਰੀਏ ਕਿ ਇਹ ਦਾਤਾਰ ਜੀ ਆਪ ਜੀ ਨੇ ਬਖਸ਼ਿਸ਼ ਕਰਨੀ ਆਪ ਵਿੱਚ ਵਰਤਣਾ ਅਤੇ ਖਿੰਡੇ ਹੋਏ ਮਨਾਂ ਨੂੰ ਇਕਾਗਰਤਾ ਬਖਸ਼ ਕੇ ਵਿਚਾਰਾਂ ਦੀ ਸਾਂਝ ਆਪ ਕਰਾਉਣੀ। ਆਪ ਜੀ ਉਚਾਰਨ ਕਰੋ ਬਖਸ਼ੋ ਅਸੀਸ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਤਿਨ੍ਹਾਂ ਦੇ ਜੀਵਨ ਬਾਰੇ ਅਸੀਂ ਪਿਛਲੇ ਸਮੇਂ ਵਿਚਾਰਿਆ ਸੀ ਕਿ ਪਾਤਸ਼ਾਹ ਉਦਾਸੀਆਂ ਦੀ ਆਰੰਭਤਾ ਤੋਂ ਚੱਲ ਕਰਕੇ ਹਰਿਦੁਆਰ ਦੀ ਧਰਤੀ 'ਤੇ ਪੁੱਜਦੇ ਹੈ। ਉਸ ਜਗ੍ਹਾ 'ਤੇ ਇੱਕ ਵੈਸ਼ਨਵ ਬ੍ਰਾਹਮਣ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਦੂਜੀ ਮੁਲਾਕਾਤ ਜਿਹੜੀ ਹੈ ਉਹਨਾਂ ਲੋਕਾਂ ਨਾਲ ਹੁੰਦੀ ਹੈ ਜਿਹੜੇ ਗੰਗਾ ਦੇ ਵਿੱਚ ਖਲੋ ਕਰਕੇ ਪਾਣੀ ਚੜ੍ਹਦੇ ਵੱਲ ਨੂੰ ਸੂਰਜ ਵੱਲ ਨੂੰ ਛਿੱਟ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨਾਂ ਤੋਂ ਉਲਟ ਕਰਮ ਕਰਕੇ ਉਹਨਾਂ ਨੂੰ ਦਰਸਾਇਆ ਔਰ ਉਹਨਾਂ ਦੀਆਂ ਦਲੀਲਾਂ ਦਾ ਜਵਾਬ ਉਹਨਾਂ ਦੇ ਸਵਾਲਾਂ ਦਾ ਜਵਾਬ ਪਾਤਸ਼ਾਹ ਨੇ ਦਲੀਲ ਭਰਿਆ ਦਿੱਤਾ ਕਿ ਜੇਕਰ ਸਾਡਾ ਪਾਣੀ ਇੱਥੋਂ 200-250 ਮੀਲ ਸਾਡੇ ਪਿੰਡ ਤਲਵੰਡੀ ਦੇ ਵਿੱਚ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਔਰ ਅਤੇ ਤੁਹਾਡਾ ਜਿਹੜਾ ਪਾਣੀ ਹੈ ਇਹ ਪਿੱਤਰ ਲੋਕ ਦੇਵ ਲੋਕ ਦੇ ਵਿੱਚ ਸੂਰਜ ਤੱਕ ਕਿਵੇਂ ਪਹੁੰਚ ਜਾਵੇਗਾ। ਔਰ ਸਤਿਗੁਰੂ ਪਾਤਸ਼ਾਹ ਦੀਆਂ ਦਲੀਲਾਂ ਸੁਣ ਕੇ ਜਿਨ੍ਹਾਂ ਨੂੰ ਸਮਝ ਆਈ ਉਹ ਤਾਂ ਪਾਣੀ ਛੱਟਣੋਂ ਹਟ ਗਏ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਦੇ ਧਾਰਨੀ ਹੋਏ ਔਰ ਜਿਹੜੇ ਨਹੀਂ ਸਨ ਉਹ ਅੱਜ ਵੀ ਚੜ੍ਹਦੇ ਵੱਲ ਨੂੰ ਪਾਣੀ ਛਿੱਟਦੇ ਆ, ਇਵੇਂ ਦੇ ਕਰਮ ਕਰਦੇ ਆ ਜਿਹੜੇ ਧਰਮ ਦੇ ਨਾਂ 'ਤੇ ਲੋਕ ਕਰਮਦੇ ਆ। ਸਤਿਗੁਰੂ ਪਾਤਸ਼ਾਹ ਦਾ ਜੀਵਨ ਜਿਹੜਾ ਉਹ ਇਸ ਤੋਂ ਅੱਗੇ ਚੱਲਦੇ ਆ। ਪਿੱਛੇ ਅਸੀਂ ਪੜ੍ਹਿਆ ਕਿ ਪਾਤਸ਼ਾਹ ਸੈਦਪੁਰ ਅਹਿਮਨਾਬਾਦ ਤੋਂ ਹਰਿਦੁਆਰ ਦੀ ਧਰਤੀ ਤੱਕ ਪਹੁੰਚੇ ਆ। ਇਸ ਜਗ੍ਹਾ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਜਾਣਾ ਗੋਰਖ ਮਤੇ ਵੱਲ ਨੂੰ। ਹੁਣ ਜਿਸ ਵੇਲੇ ਗੋਰਖ ਮਤੇ ਜਾਣਾ ਇੱਥੇ ਕਹਿੰਦੇ ਯੋਗੀਆਂ ਦਾ ਮੱਠ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਸਭ ਤੋਂ ਪਹਿਲਾਂ ਇਹ ਗੱਲਾਂ ਨੋਟ ਕੀਤੀਆਂ ਕਿ ਜਿਸ ਜਿਸ ਜਗ੍ਹਾ 'ਤੇ ਦੁਨੀਆ ਦੇ ਵਿੱਚ ਧਰਮ ਦੇ ਨਾਂ 'ਤੇ ਲੁੱਟਣ ਵਾਲੇ ਤੁਰੇ ਫਿਰਦੇ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨਾਂ ਧਰਮੀ ਲੋਕਾਂ ਨੂੰ ਗੁਰਮਤਿ ਦਾ ਮਾਰਗ ਦਰਸਾਇਆ ਜਿਹੜੇ ਦੁਨੀਆ ਨੂੰ ਡਰਾ ਕਰਕੇ ਧਮਕਾ ਕਰਕੇ ਲੁੱਟ ਕਰਕੇ ਔਰ ਆਪਣਾ ਰੁਜ਼ਗਾਰ ਚਲਾਉਂਦੇ ਸਨ। ਕਹਿੰਦੇ ਇੱਥੇ ਗੋਰਖ ਮਤੇ 'ਤੇ ਇਹਨਾਂ ਯੋਗੀਆਂ ਦਾ ਬੜਾ ਵੱਡਾ ਮੱਠ ਹੈ ਔਰ ਇਹਨਾਂ ਨੇ ਕੀ ਕੀਤਾ ਆਪਣੇ ਲੋਕਾਂ ਨੂੰ ਵੱਸ ਵਿੱਚ ਕਰਨ ਵਾਸਤੇ ਧਰਮ ਦੇ ਨਾਂ 'ਤੇ ਬੜੇ ਵਹਿਮ ਭਰਮ ਪਾਏ ਹੋਏ ਨੇ। ਕਹਿੰਦੇ ਇੱਥੋਂ ਕੋਲ ਹੀ ਇੱਕ ਰਾਜਾ ਰਹਿੰਦਾ ਸੀ ਜਿਸ ਰਾਜੇ ਦੇ ਵਿੱਚ ਜਿਹੜਾ ਦੇਵੀ ਦੀ ਪੂਜਾ ਕਰਦਾ ਹੁੰਦਾ ਸੀ ਔਰ ਇੱਥੋਂ ਤੱਕ ਯੋਗੀਆਂ ਦੇ ਅਵੇਸਲੇ ਹੋਣ ਦਾ ਕਾਰਨ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਵੱਲ ਕਿਵੇਂ ਗਏ ਕਿਉਂ ਗਏ। ਕਹਿੰਦੇ ਯੋਗੀਆਂ ਦਾ ਮੱਠ ਔਰ ਲਾਗੇ ਹੀ ਦੇਵੀ ਦੇ ਨਾਂ 'ਤੇ ਜਿਉਂਦੇ ਮਨੁੱਖਾਂ ਦੀ ਬਲੀ ਦਿੱਤੀ ਜਾਂਦੀ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਗੋਰਖ ਮਤੇ ਦੀ ਧਰਤੀ 'ਤੇ ਜਾਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਸਮਝਾਇਆ ਜਿਹੜੇ ਲੋਕ ਰਿੱਧੀਆਂ ਸਿੱਧੀਆਂ ਦੀਆਂ ਝਾਂਸੇ ਵਿੱਚ ਫਸ ਕਰਕੇ ਤਾਂ ਆਪਣੇ ਉਸ ਮਾਲਕ ਦੇ ਨਾਮ ਤੋਂ ਦੂਰ ਜਾ ਚੁੱਕੇ ਸਨ ਔਰ ਸਧਾਰਨ ਜਨਤਾ ਜਿਹੜੀ ਹੈ ਉਹਨਾਂ ਦੇ ਸਹਿਮ ਦਾ ਕਾਰਨ ਬਣਿਆ ਸੀ। ਇਹ ਭੁਲੇਖਾ ਸੀ ਦੁਨੀਆ ਦੇ ਵਿੱਚ ਔਰ ਦੁਨੀਆ ਵੀ ਉਸ ਸਮੇਂ ਦੇ ਲੋਕ ਜਿਹੜੇ ਐਸੇ ਭੁਲੇਖੇ ਦਾ ਕਾਰਨ ਬਣੇ ਸਨ, ਭੁਲੇਖੇ ਦੇ ਸ਼ਿਕਾਰ ਬਣੇ ਸਨ ਕਿ ਆਪਣੇ ਆਪੇ ਨੂੰ ਕਟਵਾ ਦਿੰਦੇ ਸਨ ਔਰ ਆਪਣੇ ਆਪੇ ਨੂੰ ਉਸ ਦੇਵੀ ਦੇ ਨਾਂ 'ਤੇ ਬਲੀ ਦੇ ਦਿਆ ਕਰਦੇ ਸਨ ਕਿ ਸ਼ਾਇਦ ਦੇਵੀ ਖੁਸ਼ ਹੋ ਜਾਵੇ ਔਰ ਜਿਹੜੇ ਲੋਕ ਉੱਥੋਂ ਦੇ ਪ੍ਰਜਾ ਪਾਲਕ ਰਾਜਾ ਸੀ ਉਹਦੀ ਹਾਜ਼ਰੀ ਦੇ ਵਿੱਚ ਬਲੀ ਹੋਇਆ ਕਰਦੀ ਸੀ। ਲਾਗੇ ਹੀ ਯੋਗੀਆਂ ਦਾ ਮੱਠ ਹੋਣ ਕਰਕੇ ਉਹਨਾਂ ਯੋਗੀਆਂ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਇਹਨਾਂ ਨੂੰ ਉਹਨਾਂ ਕੁਕਰਮਾਂ ਤੋਂ ਵਰਜਿਆ ਜਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਿਆ ਕਾਰਨ ਕੀ? ਕਿਉਂਕਿ ਜਦੋਂ ਪਾਤਸ਼ਾਹ ਤਲਵੰਡੀ ਦੀ ਧਰਤੀ 'ਤੇ ਰਿਹਾ ਕਰਦੇ ਸਨ, ਉਸ ਵੇਲੇ ਲੋਕ ਜਿਹੜੇ ਹੈ ਦੂਰਾਂ ਦੁਰੇਡਿਆਂ ਤੋਂ ਚੱਲ ਕਰਕੇ ਗੋਰਖ ਜੋਗੀ ਆਦਿਕ ਜਿਹੜੇ ਸਾਧ ਸਨ ਉਹ ਆ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਨਾਲ ਕਈਆਂ ਨਾਲ ਵਿਚਾਰ ਚਰਚਾ ਵੀ ਹੋਈ ਹੈ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਦੀ ਗੱਲਾਂ ਦਾ ਪਤਾ ਤਕਰੀਬਨ ਇਹਨਾਂ ਧਾਰਮਿਕ ਸਥਾਨਾਂ 'ਤੇ ਲੱਗ ਚੁੱਕਾ ਸੀ ਕਿ ਇੱਕ ਨਿਵੇਕਲੀ ਸੋਚ, ਆਜ਼ਾਦ ਸੋਚ ਔਰ ਐਸੀ ਸੋਚ ਦਾ ਮਾਲਕ ਜਿਹੜਾ ਧਰਮ ਦੇ ਨਾਂ 'ਤੇ ਹੋ ਰਹੀ ਠੱਗੀ ਜਿਹੜੀ ਹੈ ਉਹਨੂੰ ਠੱਲ ਪਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਧਰਤੀ 'ਤੇ ਆਏ ਨੇ। ਅੱਜ ਇੱਥੇ ਜੋਗੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦਾ ਪਤਾ ਲੱਗਿਆ, ਇਹਨਾਂ ਨੇ ਮਨ ਦੇ ਵਿੱਚ ਵਿਚਾਰਿਆ ਕਿ ਕਿਉਂ ਨਾ ਹੋਵੇ, ਇਹਨਾਂ ਨੂੰ ਕੁਛ ਨਾ ਕੁਛ ਤਰੀਕੇ ਦੇ ਨਾਲ ਹੇਠੀ ਕੀਤੀ ਜਾਵੇ ਔਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹਨੂੰ ਨੀਵੇਂ ਦਿਖਾਇਆ ਜਾਵੇ, ਇਹਨਾਂ ਨੂੰ ਨੀਵੇਂ ਦਿਖਾਇਆ ਜਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਗੋਰਖ ਮਤੇ ਦੇ ਕੋਲ ਹੀ ਇੱਕ ਜੰਗਲ ਹੈ, ਇਸ ਜੰਗਲ ਦੇ ਵਿੱਚ ਜਦੋਂ ਉਹ ਜਿਸ ਦਰਖਤ ਦੇ ਹੇਠਾਂ ਬੈਠੇ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਉਹ ਰੀਠੀਆਂ ਦਾ ਦਰਖਤ ਹੈ, ਜੋਗੀਆਂ ਨੇ ਲੋਕਾਂ ਨੂੰ ਵਲ ਗਲਾ ਕਰਕੇ ਔਰ ਭੁਲੇਖੇ ਦੇ ਵਿੱਚ ਪਾ ਕਰਕੇ ਇਹਨਾਂ ਦੇ ਕੋਲ ਆਉਂਦੇ ਹੈ, ਕੋਲ ਆ ਕਰਕੇ ਪੁੱਛਣਾ ਕਰਦੇ ਹੈ ਕਿ ਸਾਨੂੰ ਬੜੀ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿੱਤਾ ਜਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਐਸੀਆਂ ਚਾਲਾਂ ਨੂੰ ਸਮਝਦੇ ਹੈ, ਪਾਤਸ਼ਾਹ ਜਿਸ ਦਰਖਤ ਦੇ ਥੱਲੇ ਬੈਠੇ ਹੋਏ ਹੈ, ਜਿਸ ਦਰਖਤ ਦੇ ਕੋਲ ਬੈਠੇ ਹੈ, ਉੱਥੇ ਕੰਨ ਪਾਟੇ ਜੋਗੀਆਂ ਦੇ ਵੱਲੋਂ ਭੇਜੇ ਹੋਏ ਲੋਕ ਆਉਂਦੇ ਹੈ ਅਤੇ ਸਤਿਗੁਰੂ ਪਾਤਸ਼ਾਹ ਉਸ ਰੀਠੇ ਦੇ ਨਾਲ ਉਹ ਰੀਠੇ ਤੋੜ ਕੇ ਉਹਨਾਂ ਨੂੰ ਖਿਲਾਉਂਦੇ ਆ, ਜਿਹੜੇ ਰੀਠੇ ਜ਼ਹਿਰ ਤੋਂ ਵੀ ਕੌੜੇ ਹੋਣ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਦੀ ਐਸੀ ਰਹਿਮਤ ਹੋਈ ਹੈ, ਉਹ ਰੀਠੇ ਜਿਹੜੇ ਆ ਉਹਨਾਂ ਦਾ ਸਵਾਦ ਮਿੱਠੇ ਛੁਹਾਰਿਆਂ ਵਰਗਾ ਆਉਣ ਲੱਗ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਜੋਗੀ ਜਿਹੜੇ ਹੈ ਝੰਗਰ ਨਾਥ, ਭੰਗਰ ਨਾਥ ਇਹ ਮੁਖੀ ਸਨ ਅਤੇ ਜਦੋਂ ਪਾਤਸ਼ਾਹ ਤਲਵੰਡੀ ਤੋਂ ਰਹਿੰਦੇ ਸਨ ਉਹਨਾਂ ਦੇ ਨਾਲ ਇਹਨਾਂ ਨੂੰ ਪਤਾ ਸੀ ਜੋਗੀਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਕ ਨਿਵੇਕਲੀ ਸੋਚ ਵਾਲੇ ਆਏ ਹੈ। ਅੱਜ ਹੋਇਆ ਕਿ ਇਹਨਾਂ ਰੀਠਿਆਂ ਦੇ ਦਰਖਤ ਦੇ ਥੱਲੇ ਬੈਠ ਕਰਕੇ ਇਹਨਾਂ ਜੋਗੀਆਂ ਦਾ ਭੁਲੇਖਾ ਤੋੜਦਿਆਂ ਹੋਇਆਂ ਔਰ ਜਿਹੜੇ ਲੋਕ ਇਸ ਭਰਮ ਵਿੱਚ ਪਏ ਸਨ ਉਹਨਾਂ ਨੂੰ ਭਰਮਾਂ ਵਹਿਮਾਂ 'ਚੋਂ ਕੱਢ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਅਕਾਲ ਪੁਰਖ ਅਤੇ ਉਪਾਸ਼ਕ ਦੀ ਆਰਾਧਨਾ ਦੱਸੀ ਹੈ ਕਿ ਕੇਵਲ ਇੱਕ ਹੈ, ਸਾਰੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਦਾ ਪਾਲਕ, ਜਿਵੇਂ ਅਸੀਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਗੱਲ ਬੜੇ ਤਰੀਕੇ ਨਾਲ ਸਮਝਾਈ ਹੈ ਔਰ ਜਿਹੜੀ ਅਸੀਂ ਪੌੜੀ ਪੜ੍ਹਦੇ ਹਾਂ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਸਹਿ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਉਹਨਾਂ ਜੋਗੀਆਂ ਲਈ ਉਚਾਰਨ ਕੀਤੀ ਹੈ ਜਿਹੜੇ ਲੋਕ ਕੇਵਲ ਇੱਥੋਂ ਤੱਕ ਸੀਮਤ ਸਨ ਕਿ ਰਿੱਧੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਆਪਣੇ ਮਨ ਵੱਸ ਵਿੱਚ ਕਰ ਲੈਣਾ ਔਰ ਕੰਨਾਂ ਦੇ ਵਿੱਚ ਮੁੰਦਰਾਂ ਪਾ ਲੈਣੀਆਂ, ਕੋਲ ਗੋਦੜੀ ਰੱਖ ਕਰਕੇ ਹੱਥ ਵਿੱਚ ਸੋਟਾ ਫੜ ਕੇ ਉਹਨਾਂ ਲੋਕਾਂ ਦੇ ਘਰ ਮੰਗਣ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਇਹਨਾਂ ਨੂੰ ਇੱਕ ਗੱਲ ਸਮਝਾਈ, ਜੇਕਰ ਮੁੰਦਾਂ ਪਾਉਣੀਆਂ ਉਹ ਸੰਤੋਖ ਰੂਪ ਮੁੰਦਾਂ ਪਾਈਆਂ ਜਾਣ, ਇਹ ਤੋਂ ਅੱਗੇ ਚੱਲ ਕਰਕੇ ਮੁੰਦਾਂ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਜਿਹੜੀ ਤੁਸੀਂ ਵਿਭੂਤੀ ਮਲਦੇ ਹੋ ਇਹ ਧਿਆਨ ਰੂਪ ਵਿਭੂਤੀ ਮਲਿਆ ਕਰੋ ਔਰ ਧਿਆਨ ਉਸ ਅਕਾਲ ਪੁਰਖ ਦੇ ਚਰਨਾਂ 'ਚ ਜੋੜਿਆ ਕਰੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇਹਨਾਂ ਜੋਗੀ ਲੋਕਾਂ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਾਇਆ। ਹੁਣ ਇਹਨਾਂ ਦਾ ਸਭ ਇੱਕ 12 ਪੰਥਾਂ ਦੇ ਵਿੱਚ ਇੱਕ ਆਈ ਪੰਥ ਜਿਹੜਾ ਹੈ ਸਭ ਤੋਂ ਉੱਤਮ ਹੈ ਔਰ ਆਈ ਪੰਥੀ ਜਿਹੜਾ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜੇਕਰ ਤੁਸੀਂ ਇਸ ਵਿਚਾਰਧਾਰਾ ਦੇ ਧਾਰਨੀ ਬਣਨਾ ਹੈ, ਜਿਹੜੇ ਕਰਮ ਤੁਸੀਂ ਬਾਹਰੀ ਤੌਰ 'ਤੇ ਕਰਦੇ ਹੋ ਉਹਨਾਂ ਨੂੰ ਆਪਣੇ ਅੰਦਰ ਵਸਾਓ, ਉਹਨਾਂ ਦੇ ਗੁਣ ਅੰਦਰ ਵਸਾਏ ਜਾਣ, ਕੇਵਲ ਦਿਖਾਵੇ ਤੌਰ 'ਤੇ ਕੀਤੇ ਹੋਏ ਕਰਮ ਜਿਹੜੇ ਹੈ ਉਹ ਧਾਰਮਿਕ ਦਿਖਾਵਾ ਬਣ ਕੇ ਰਹਿ ਜਾਂਦੇ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇੱਥੇ ਲੋਕ ਜਿਹੜੇ ਦੇਵੀ ਦੇ ਨਾਂ 'ਤੇ ਲੋਕਾਂ ਦੀ ਬਲੀ ਦਿਆ ਕਰਦੇ ਸਨ ਉਹਨਾਂ ਨੂੰ ਵੀ ਸਮਝਾਇਆ ਔਰ ਜੋਗੀਆਂ ਦੇ ਮੱਠ ਦੇ ਕੋਲ ਆ ਕਰਕੇ, ਇਹਨਾਂ ਜੋਗੀਆਂ ਦੀ ਜਗ੍ਹਾ ਕੋਲ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੇ ਗੁਰਮਤਿ ਦਾ ਮਾਰਗ ਦ੍ਰਿੜ ਕਰਾਇਆ। ਜਿਹੜਾ ਗੋਰਖ ਮਤਾ, ਜਿਹੜਾ ਸਥਾਨ ਗੋਰਖ ਮਤੇ ਨਾਲ ਸੰਬੰਧ ਰੱਖਦਾ ਸੀ, ਜਿਸ ਜਗ੍ਹਾ ਦਾ ਨਾਂ ਗੋਰਖ ਮਤਾ ਜੋਗੀਆਂ ਦੇ ਨਾਂ 'ਤੇ ਪਿਆ ਸੀ, ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰ ਨੇ ਐਸੀ ਉਹਨਾਂ ਨੂੰ ਠੱਲ ਪਾਈ ਉਹਨਾਂ ਦੀ ਵਿਚਾਰਧਾਰਾ 'ਤੇ, ਜਿਹੜੇ ਲੋਕ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹੇਠੀ ਕਰਕੇ ਦਿਖਾਇਆ ਜਾਵੇ ਔਰ ਉਹ ਆਪ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆ ਕੇ ਝੁਕ ਗਏ ਹੈ। ਇੱਥੇ ਹੁਣ ਉਸ ਇਲਾਕੇ ਦਾ ਨਾਂ ਗੋਰਖ ਮਤਾ ਨਹੀਂ, ਅੱਜ ਉਸ ਇਲਾਕੇ ਦਾ ਨਾਨਕ ਮਤਾ ਪਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੋਂ ਚੱਲੇ ਹੈ, ਗੋਰਖ ਮਤੇ ਤੋਂ ਚੱਲਦਿਆਂ ਹੋਇਆਂ 180 ਕੁ ਮੀਲਾਂ ਦੇ ਫਾਸਲੇ 'ਤੇ ਇੱਕ ਨਗਰ ਵਸਿਆ ਜਿਹਦਾ ਨਾਂ ਅਯੁੱਧਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਹੁਣ ਗੋਰਖ ਮਤੇ ਤੋਂ ਅਯੁੱਧਿਆ ਵੱਲ ਦਾ ਰੁੱਖ ਕੀਤਾ ਹੈ। ਕਹਿੰਦੇ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਜਿਹੜੇ ਲੋਕ ਅਯੁੱਧਿਆ ਅਤੇ ਪ੍ਰਯਾਗਰਾਗ ਦੇ ਵਿੱਚ ਆ ਕਰਕੇ ਇਸੇ ਨਦੀਆਂ ਦੇ ਵਿੱਚ ਆਪਣੇ ਪਿੱਤਰਾਂ ਦੇ ਨਿਮਿੱਤ ਭੋਜਨ ਕਰਕੇ ਦੀਵਾ ਬਾਲਦੇ ਸਨ ਔਰ ਪਿੰਡ ਭਰਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਆ ਕਰਕੇ ਇਹਨਾਂ ਨੂੰ ਸਬਕ ਸਿਖਾਇਆ ਕਿ ਭਾਵ ਗੁਰਮਤਿ ਦਾ ਮਾਰਗ ਦਰਸਾਇਆ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਜੇਕਰ ਦੀਵਾ ਬਾਲਣਾ ਹੈ ਕਿ ਦੀਵਾ ਕੇਵਲ ਇੱਕ ਨਾਮ ਦਾ ਬਾਲਿਆ ਜਾਵੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁੱਖਿਆ ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫਕੜ ਪਾਏ ਏਕ ਨਾਮ ਕਰ ਇੱਠੈ। ਸਤਿਗੁਰੂ ਪਾਤਸ਼ਾਹ ਬਚਨ ਕਰਕੇ ਸਮਝਾਉਣਾ ਕਰਦੇ ਨੇ ਕਿ ਇਹ ਦੁਨੀਆ ਦੇ ਲੋਕੋ ਮਤਾਂ ਕਿਸੇ ਝਗੜੇ 'ਚ ਪਾਓ, ਝਗੜੇ ਜਿਹੜੇ ਹੈ ਪਿੰਡ ਪੱਤਰ ਮੇਰੀ ਕੇਸੋਂ ਕਰਿਆ, ਇਹ ਜਿਹੜੇ ਤੁਸੀਂ ਪਿੰਡ ਭਰਦੇ ਹੋ, ਕੇਵਲ ਇੱਕ ਮਾਲਕ ਦਾ ਨਾਮ ਜਪਿਆ ਕਰੋ, ਇਹਨਾਂ ਕਰਮਾਂ ਦੇ ਕਰਕੇ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। ਹਜ਼ੂਰ ਕਹਿੰਦੇ ਲੋਕਾਂ ਮਤ ਕੋ ਫਕੜ ਪਾਏ ਲੱਖ ਮੜਿਆਂ ਕਰ ਇਕੱਠੈ, ਏਕ ਰੱਤੀ ਲੈ ਭਾਏ ਕਿ ਮਤਾਂ ਕਿਤੇ ਝੂਠ ਬੋਲਿਓ। ਜੇਕਰ ਨਾਮ ਦੀ ਚੰਗਾਰੀ ਲੱਗ ਜਾਵੇ, ਨਾਮ ਦੀ ਦਾਤ ਮਿਲ ਜਾਵੇ, ਅਨੇਕਾਂ ਜਿਹੜੇ ਐਸੇ ਕੁਕਰਮ ਹੈ, ਅਨੇਕਾਂ ਐਸੇ ਪਾਪ ਜਿਹੜੇ ਵਿਕਾਰ ਹੈ ਜਿਹੜੇ ਮਨ ਨੂੰ ਹੇਠੀ ਪਚਾਉਂਦੇ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਦੀ ਦਾਤ ਦੇ ਨਾਲ, ਨਾਮ ਦੀ ਕਣੀ ਦੇ ਨਾਲ ਉਹਨਾਂ ਨੂੰ ਵੀ ਠੱਲ ਪੈ ਕਰਕੇ ਅੰਦਰ ਗੁਰਮਤਿ ਦਾ ਮਾਰਗ ਦਿਸ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਦੁਨੀਆ ਦੇ ਲੋਕੋ ਮਤਾਂ ਭੁਲੇਖੇ ਦੇ ਵਿੱਚ ਪਿਓ, ਇੱਕ ਗੱਠ ਲੱਕੜਾਂ ਦੀ ਭਰੀ ਹੋਵੇ ਉਹਨੂੰ ਬਾਲਣ ਵਾਸਤੇ ਕੇਵਲ ਇੱਕ ਚੰਗਿਆੜੀ ਦੀ ਲੋੜ ਹੈ, ਇੱਕ ਤੀਲੀ ਦੀ ਲੋੜ ਹੈ, ਅੱਗ ਦੇ ਨਾਲ ਲਾਈ ਹੋਈ ਅੱਗ ਲਾਈ ਹੋਈ ਉਸ ਇੱਕ ਛੋਟੀ ਜਿਹੀ ਤੀਲੀ ਦੇ ਨਾਲ ਸਾਰੇ ਗੱਠੀ ਸਾੜ ਦਿੰਦੀ ਹੈ। ਪਾਤਸ਼ਾਹ ਕਹਿੰਦੇ ਲੱਖ ਮੜਿਆਂ ਕਰ ਇਕੱਠਾ ਏਕ ਰੱਤੀ ਲੈ ਭਾਏ, ਇੱਕ ਚਿਣਗੀ ਇਹਨਾਂ ਵਾਸਤੇ ਬੜੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜੇ ਲੋਕ ਇੱਥੇ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਹੁੰਦੇ ਸਨ, ਉਹਨਾਂ ਨੂੰ ਵੀ ਪਾਤਸ਼ਾਹ ਨੇ ਗੁਰਮਤਿ ਦਾ ਮਾਰਗ ਇੱਕ ਦੇ ਬਾਰੇ ਦਰਸਾਉਣਾ ਸ਼ੁਰੂ ਕੀਤਾ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਇਸੇ ਜਗ੍ਹਾ 'ਤੇ ਪਹੁੰਚਿਆ ਜਿੱਥੇ ਅਯੁੱਧਿਆ ਦਾ ਰਾਗ ਹੈ, ਅਯੁੱਧਿਆ ਪ੍ਰਯਾਗ ਰਾਗ ਜਿਹਨੂੰ ਕਹਿ ਦਿੰਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਜਿਹਦਾ ਨਾਮ ਲੋਕ ਇੱਕ ਬੜਾ ਵੱਡਾ ਬੋਰਡ ਹੈ ਔਰ ਬੋਰਡ ਦੇ ਕੋਲ ਜਾ ਕਰਕੇ ਕਹਿੰਦੇ ਇੱਥੇ ਇੱਕ ਪਾਂਡਿਆਂ ਦਾ ਅਕਸ਼ਯਵੱਟ ਜਿਹੜਾ ਹੈ ਉਹ ਆਰਾ ਲੱਗਿਆ ਹੋਇਆ ਹੈ, ਇਹਦਾ ਨਾਂ ਨਾਸ਼ ਰਹਿਤ ਹੈ। ਅਤੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਜਗ੍ਹਾ 'ਤੇ ਗਏ ਆ, ਕਹਿੰਦੇ ਇਸ ਆਰੇ ਦੇ ਨਾਲ ਆਪਣੇ ਆਪ ਨੂੰ ਚਰਾਉਣ ਦੇ ਨਾਲ ਲੋਕ ਜਿਹੜੇ ਹੈ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ 'ਤੇ ਜਾ ਕਰਕੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੈ ਕਿ ਜੇਕਰ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਗੱਲ ਕਰਦੇ ਹੈ, ਅਤੇ ਜਿਵੇਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਨਾ ਭਗਤ ਨਾਮਦੇਵ ਜੀ ਦੇ ਬਚਨ ਹੈ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕਰਦੇ ਨੇ ਕਿ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੀ ਲਾਭ, ਮੂਹੇ ਹੋਵੇ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੇ ਪੈਜ ਪਛਾਉਂਦੀ ਹੋਇਲਾ। ਹੇ ਦਾਤਾ, ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੀ ਲਾਭ ਹੈ, ਮਰਨ ਤੋਂ ਬਾਅਦ ਵਾਲੀ ਮੁਕਤੀ ਤਾਂ ਕਿਸੇ ਨੇ ਦੇਖੀ ਤੱਕ ਨਹੀਂ ਹੈ, ਜੇਕਰ ਮੁਕਤੀ ਦਿਓ ਤਾਂ ਜਿਉਂਦੇ ਜੀ ਮੁਕਤੀ ਬਖਸ਼ਿਸ਼ ਕਰੋ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੁਕਤੀ ਦੱਸਾਂ ਕਿਹੜੀ ਦੱਸੀ ਹੈ, ਹਜ਼ੂਰ ਕਹਿੰਦੇ ਗੁਰੂ ਦੀ ਰਹਿਮਤ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਪਾਤਸ਼ਾਹ ਕਹਿੰਦੇ ਗੁਰੂ ਰਹਿਮਤ ਕਰੇ ਅਤੇ ਇਹਨਾਂ ਬੰਧਨਾਂ ਵਿਕਾਰਾਂ ਤੋਂ ਮੁਕਤੀ ਦੇ ਸਕਦੇ ਨੇ, ਅਤੇ ਇਹ ਦੁਨੀਆਂ ਤੋਂ ਬਾਅਦ ਮਰਨ ਤੋਂ ਬਾਅਦ ਦੁਨੀਆਂ ਦੇ ਵਿੱਚ ਜੇਕਰ ਕੋਈ ਚਾਹਵੇ ਮੁਕਤੀ ਦੇ ਬਾਰੇ, ਇਸ ਗੱਲ ਨੂੰ ਪਾਤਸ਼ਾਹ ਨੇ ਖੰਡਨ ਕੀਤਾ ਹੈ। ਅਤੇ ਇੱਥੇ ਲੋਕ ਜਿਹੜੇ ਸਨ ਆਪਣੇ ਆਪ ਨੂੰ ਆਰੇ ਨਾਲ ਚਰਾਇਆ ਕਰਦੇ ਸਨ, ਉਹਨਾਂ ਨੂੰ ਇਹਨਾਂ ਕਰਮਾਂ ਤੋਂ ਵਰਜਿਆ ਔਰ ਗੁਰਮਤਿ ਦਾ ਮਾਰਗ ਦੱਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਅੱਗੇ ਫਿਰ ਚੱਲਦੇ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲਦਿਆਂ ਚੱਲਦਿਆਂ ਅੱਜ ਬਨਾਰਸ ਦੀ ਧਰਤੀ 'ਤੇ ਪਹੁੰਚਣਾ ਹੈ। ਬਨਾਰਸ ਧਰਤੀ ਦਾ ਪ੍ਰਸੰਗ ਜਿਹੜਾ ਹੈ ਉਹ ਆਪ ਜੀਆਂ ਦੇ ਨਾਲ ਅਗਲੇ ਪ੍ਰਸੰਗ 'ਚ ਅਗਲੀ ਵਿਚਾਰ 'ਚ ਸਾਂਝਾ ਕੀਤਾ ਜਾਵੇਗਾ। ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਵਿਚਾਰਾਂ ਕਰਦਿਆਂ, ਗੁਰਬਾਣੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮੁਆਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।